ਦੀਪਕ ਜੀ, ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਅਤੇ ਜਿਹੜੀ ਗੱਲ ਦਾ ਫਿਕਰ ਸੀ ਪਿਛਲੇ ਕੁਝ ਦਿਨਾਂ ਤੋਂ, ਉਹ ਫਿਕਰ ਕਿਤੇ ਹੁਣ ਸਹੀ ਤਾਂ ਨਹੀਂ ਹੁੰਦਾ ਜਾ ਰਿਹਾ ਜੀ? ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕੀ ਜੰਗ ਸ਼ੁਰੂ ਹੋ ਗਈ ਹੈ? ਕੀ ਚੱਲ ਰਿਹਾ ਲੇਟੈਸਟ ਇਸ ਵੇਲੇ?
ਬਿਲਕੁਲ ਵਿਜੇ ਜੀ, ਤੁਸੀਂ ਕਹਿ ਸਕਦੇ ਹੋ ਕਿ ਦੋ ਮੁਲਕਾਂ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਅਸਲ 'ਚ ਭਾਰਤ ਵੱਲੋਂ ਜਦੋਂ ਬਾਕਾਇਦਾ ਤੌਰ 'ਤੇ ਆਪਰੇਸ਼ਨ ਸੰਧੂਰ ਨੂੰ ਅੰਜਾਮ ਦਿੱਤਾ ਗਿਆ, ਉਹ ਤੋਂ ਬਾਅਦ ਲਗਾਤਾਰ ਪਾਕਿਸਤਾਨ ਵੱਲੋਂ ਪੁੰਛ ਖੇਤਰ ਦੇ ਵਿੱਚ ਜੰਮੂ ਕਸ਼ਮੀਰ ਦੀ LOC ਦੇ ਉੱਤੇ ਜਿਸ ਤਰ੍ਹਾਂ ਗੋਲੀਬਾਰੀ ਹੋ ਰਹੀ ਸੀ, ਉਸ ਸਥਿਤੀ ਦੇ ਵਿੱਚ 15 ਤੋਂ ਵੱਧ ਲੈ 15 ਤੋਂ ਲੈ ਕੇ 18 ਤੱਕ ਭਾਰਤੀਆਂ ਦੇ ਜਿਹੜੀ ਮਾਰੇ ਜਾਣ ਦੀ ਖਬਰ ਸੀ, ਜਿਹਦੇ ਵਿੱਚ ਆਪਾਂ ਕੱਲ੍ਹ ਗੁਰੂ ਘਰ ਦੇ ਉੱਤੇ ਹਮਲੇ ਦੇ ਵਾਲੇ ਨਾਲ ਵੀ ਗੱਲ ਕਰ ਰਹੇ ਸੀ, ਉਹ ਵੀ ਉਹਦੇ ਵਿੱਚ ਸ਼ਾਮਿਲ ਸੀ। ਉਹ ਪ੍ਰਕਿਰਿਆ ਅੱਜ ਪੂਰਾ ਦਿਨ ਭਰ ਵੀ ਜਾਰੀ ਰਹੀ ਅਤੇ ਇਹ ਸਭ ਦੇ ਦਰਮਿਆਨ ਰਾਤ ਪੰਜਾਬ ਸਣੇ ਜੰਮੂ ਕਸ਼ਮੀਰ ਸਣੇ ਕਈ ਖੇਤਰਾਂ ਦੇ ਵਿੱਚ ਪਾਕਿਸਤਾਨ ਦੇ ਰੋਕੇਟ ਜਿਹੜੇ ਹਮਲਾਵਰ ਹੋਏ ਅਤੇ ਉਹਨਾਂ ਨੂੰ ਭਾਰਤੀ ਫੌਜ ਨੇ ਏਅਰ ਡਿਫੈਂਸ ਦੇ ਸਿਸਟਮ 'ਤੇ ਹੀ ਹਵਾ ਦੇ ਵਿੱਚ ਉਹਨਾਂ ਨੂੰ ਨਕਾਰਾ ਕਰ ਦਿੱਤਾ। ਪਾਕਿਸਤਾਨ ਨੇ ਰਾਤ 15 ਭਾਰਤੀ ਫੌਜੀ ਟਿਕਾਣਿਆਂ 'ਤੇ ਹਮਲੇ ਕੀਤੇ ਅਤੇ ਇਸ ਸਭ ਦੇ ਦਰਮਿਆਨ ਉਹਨਾਂ ਵੱਲੋਂ ਜਿਹੜੇ ਲਗਾਤਾਰ ਰੋਕਟ ਦਾਗੇ ਜਾ ਰਹੇ ਸੀ, ਉਹਦੇ ਵਿੱਚ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਅਤੇ ਚੰਡੀਗੜ੍ਹ ਤੱਕ ਦੱਸੇ ਜਾ ਰਹੇ ਸੀ। ਸੋ ਫਿਰ ਬਕਾਇਦਾ ਤੌਰ 'ਤੇ ਉਹਨਾਂ ਦਾ ਲਾਹੌਰ ਦੇ ਵਿੱਚ ਜਿਹੜਾ ਏਅਰ ਡਿਫੈਂਸ ਸਿਸਟਮ ਹੈ ਉਹਨੂੰ ਕਹਿੰਦੇ ਤਬਾਹ ਕੀਤਾ। ਇਹ ਭਾਰਤ ਵੱਲੋਂ ਅਧਿਕਾਰਕ ਤੌਰ 'ਤੇ ਜਿਹੜਾ ਬਿਆਨੀ ਆ ਉਹਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ। ਸੋ ਪਰ ਹੁਣ ਜੋ ਸਥਿਤੀ ਹੈ ਉਹ ਇਹ ਹੈ ਕਿ ਪਲ ਪਲ ਸਥਿਤੀ ਬਦਲ ਰਹੀ ਹੈ। ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਬਲੈਕਆਊਟ ਦੀ ਸਥਿਤੀ ਤੈਅ ਕੀਤੀ ਗਈ ਕਿ ਉੱਥੇ ਆਪਾਂ ਬਲੈਕਆਊਟ ਕਰਨਾ
ਜੀ,
ਅਤੇ ਪਰ ਅਚਾਨਕ ਪਤਾ ਲੱਗਿਆ ਕਿ ਪਠਾਨਕੋਟ ਏਅਰਬੇਸ ਦੇ ਉੱਤੇ ਡਰੋਨ ਅਟੈਕ ਹੋਇਆ। ਅਜੇ ਉਹ ਜਾਣਕਾਰੀ ਆ ਰਹੀ ਸੀ ਕਿ ਇਸ ਦੌਰਾਨ ਜਾਣਕਾਰੀ ਮਿਲੀ ਕਿ ਜੰਮੂ ਦੇ ਵਿੱਚ ਪਾਕਿਸਤਾਨ ਦਾ F-16 ਜਹਾਜ਼ ਡਿੱਗ ਲਿਆ ਗਿਆ ਅਤੇ ਉੱਥੇ ਉਹਨੇ ਜੰਮੂ ਕਸ਼ਮੀਰ ਦੇ ਵਿੱਚ, ਫਿਰ ਜੰਮੂ ਕਸ਼ਮੀਰ ਦੇ ਨਾਲ ਰਾਜਸਥਾਨ ਦੇ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਅਟੈਕ ਹੋਣ ਦੀਆਂ ਖਬਰਾਂ ਆ ਰਹੀਆਂ, ਉੱਧਰੋਂ ਗੋਲੀਬਾਰੀ ਅਤੇ ਉਹ ਸਾਰਾ ਕੁਛ। ਸੋ ਇਹ ਸਭ ਦੇ ਵਿੱਚ ਜੇ ਮੈਂ ਮਿੰਟ ਦਰ ਮਿੰਟ ਦੀ ਅਪਡੇਟ ਦੇਵਾਂ
ਜੀ
ਤਾਂ ਮੇਰੇ ਕੋਲ ਜੋ ਤਾਜ਼ਾ ਸਥਿਤੀ ਜਾਣਕਾਰੀ ਹੈ ਅਧਿਕਾਰਤ ਨਿਊਜ਼ ਏਜੰਸੀਆਂ ਦੇ ਹਵਾਲੇ ਨਾਲ, ਜੈਸਲਮੇਰ, ਸ਼੍ਰੀਨਗਰ ਅਤੇ ਚੰਡੀਗੜ੍ਹ ਦੇ ਵਿੱਚ ਹੁਣੇ ਬਲੈਕਆਊਟ ਹੋਇਆ। 1 ਮਿੰਟ 1.5 ਮਿੰਟ ਪਹਿਲਾਂ ਜਦੋਂ ਤੁਹਾਡਾ ਫੋਨ ਮਿਲਾਇਆ ਜਾ ਰਿਹਾ ਸੀ ਉਸ ਸਮੇਂ ਹੀ ਚੰਡੀਗੜ੍ਹ 'ਚ ਵੀ ਬਲੈਕਆਊਟ ਹੋ ਗਿਆ, ਇਸੇ ਦੌਰਾਨ ਸ਼੍ਰੀਨਗਰ ਔਰ ਜੈਸਲਮੇਰ 'ਚ ਵੀ ਬਲੈਕਆਊਟ ਹੋ ਗਿਆ ਅਤੇ ਅੱਜ ਹੁਣ ਤੋਂ 5 ਕੁ ਮਿੰਟ ਪਹਿਲਾਂ ਰਾਜਸਥਾਨ ਦੇ ਵਾਡੇਮਾਰ 'ਚ ਵੀ ਕੰਪਲੀਟ ਬਲੈਕਆਊਟ ਕਰ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਪੰਜਾਬ ਦੇ ਜਲੰਧਰ 'ਚ ਬਲੈਕਆਊਟ ਹੋ ਗਿਆ। ਧਰਮਸ਼ਾਲਾ ਦੇ ਵਿੱਚ IPL ਦਾ ਮੈਚ ਦਾ ਰੋਕ ਦਿੱਤਾ ਗਿਆ, ਸਟੇਡੀਅਮ ਦੇ ਐਮਰਜੈਂਸੀ ਗੇਟ ਖੋਲ੍ਹ ਦਿੱਤੇ ਗਏ ਨੇ ਅਤੇ ਉੱਥੇ ਹਵਾਲਾ ਦਿੱਤਾ ਗਿਆ ਕਿਉਂਕਿ ਪਠਾਨਕੋਟ ਏਅਰਬੇਸ 'ਤੇ ਅਟੈਕ ਹੋਇਆ। ਹੁਣ ਤੋਂ ਤੁਸੀਂ ਮੰਨ ਸਕਦੇ ਹੋ ਕਰੀਬ 1.5-2 ਘੰਟੇ ਪਹਿਲਾਂ 8 ਕੁ ਵਜੇ ਦਾ ਸ਼ਾਇਦ ਟਾਈਮ ਦੱਸਿਆ ਜਾ ਰਿਹਾ ਕਿ 8 ਕੁ ਵਜੇ ਦੇ ਨੇੜੇ ਤੇੜੇ ਪੰਜਾਬ ਦੇ ਪਠਾਨਕੋਟ ਦੇ ਵਿੱਚ ਹੁਣੇ ਮਤਲਬ ਕਿ ਜਿਹੜਾ ਬਕਾਇਦਾ ਤੌਰ 'ਤੇ ਪਹਿਲਾਂ ਕਹਿੰਦੇ ਕਿ ਡਰੋਨ ਨਾਲ ਅਟੈਕ ਹੁੰਦਾ, ਫਿਰ ਉਹ ਤੋਂ ਬਾਅਦ ਮਿਜ਼ਾਈਲਾਂ ਛੱਡੀਆਂ ਜਾਂਦੀਆਂ। ਇਹ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਉਸਨੂੰ ਅਸਮਾਨ ਦੇ ਵਿੱਚ ਖਾਰਜ ਕਰਤਾ, ਤਬਾਹ ਕਰ ਦਿੱਤਾ
ਜੀ।
ਪਰ ਇਸ ਤੋਂ ਤੁਰੰਤ ਬਾਅਦ ਫਿਰ ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਉਹਨਾਂ ਸਾਰੇ ਥਾਵਾਂ ਦੇ ਉੱਤੇ ਸਵੇਰ ਦੇ 4 ਤੋਂ 5 ਵਜੇ ਤੱਕ ਤੁਰੰਤ ਬਲੈਕਆਊਟ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਚੰਡੀਗੜ੍ਹ 'ਚ ਵੀ ਅਤੇ ਹੋਰ ਥਾਵਾਂ 'ਤੇ ਵੀ ਬਲੈਕਆਊਟ ਹੋ ਗਿਆ। ਸੋ ਇਹ ਕਾਫੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਤਣਾਅ ਵਾਲੀ ਸਥਿਤੀ ਬਣ ਗਈ ਹੈ। ਕੱਲ੍ਹ ਰਾਤ ਸਾਰੀ ਕਾਫੀ ਹੰਗਾਮਾ ਭਰਪੂਰ ਰਹੀ ਹੈ, ਗੋਲੀਬਾਰੀ ਲਗਾਤਾਰ ਜਾਰੀ ਰਹੀ ਹੈ ਅਤੇ ਹੁਣ ਇਸ ਸਥਿਤੀ ਦੇ ਵਿੱਚ ਹੈ ਕਿ ਹੁਣ ਲਗਭਗ ਜੰਗ ਵਾਲੀ ਸਥਿਤੀ ਬਣ ਗਈ ਹੈ। ਔਰ ਇਸ ਨੂੰ ਤੁਸੀਂ ਇੱਕ ਹੋਰ ਪਹਿਲੂ ਤੋਂ ਵੀ ਬਚ ਸਕਦੇ ਹੋ, ਇੱਕ ਨਵਾਂ ਅਪਡੇਟ ਮੇਰੇ ਕੋਲ ਆ ਰਿਹਾ, ਮੈਂ ਉਹ ਦੇਖਣਾ ਚਾਹੁੰਦਾ ਕਿ ਕੀ ਹੈ। ਜੰਮੂ ਦੇ ਨਜ਼ਦੀਕ ਡਰੋਨ ਨਾਕਾਮ ਕੀਤੇ ਗਏ ਨੇ, ਕੁਛ ਇਹ ਅਪਡੇਟ ਹੁਣੇ ਆਇਆ। ਜਿਹੜੀ ਤੁਸੀਂ ਜੰਗ ਦੀ ਗੱਲ ਕਰ ਰਹੇ ਹੋ, ਇਹਦੇ ਸੰਕੇਤ ਕਿੱਥੋਂ ਮਿਲਣੇ ਸ਼ੁਰੂ ਹੋ ਰਹੇ ਸੀ? ਆਪਾਂ ਪਿਛਲੇ ਕੁਝ ਦਿਨਾਂ ਤੋਂ ਗੱਲ ਕਰਦੇ ਆ ਰਹੇ ਸੀ ਕਿ ਕੀ ਜੰਗ ਵੱਲ ਨੂੰ ਅਸੀਂ ਜਾ ਰਹੇ ਹਾਂ। ਬੇਸ਼ੱਕ ਭਾਰਤ ਵੱਲੋਂ ਅਧਿਕਾਰਕ ਤੌਰ 'ਤੇ ਬਾਰ ਬਾਰ ਇਹ ਗੱਲ ਕੀਤੀ ਗਈ ਕਿ ਅਸੀਂ ਉਹਨਾਂ ਦੇ ਫੌਜੀ ਟਿਕਾਣੇ ਨਿਸ਼ਾਨੇ 'ਤੇ ਨਹੀਂ ਲਏ,
ਜੀ,
ਪਰ ਪਾਕਿਸਤਾਨ ਨੇ ਰਾਤ ਭਾਰਤ ਦੇ 15 ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ,
ਕੋਸ਼ਿਸ਼ ਕੀਤੀ, ਜਿਹੜਾ ਨਿਊਟਰਲਾਈਜ਼ ਹੋ ਗਿਆ ਨਾ S-400 ਸਿਸਟਮ ਨੇ, ਉਹ ਜਿਹੜੀਆਂ ਮਿਜ਼ਾਈਲਾਂ ਦਾਗੀਆਂ ਗਈਆਂ ਸੀ ਉਹਨਾਂ ਨੂੰ ਹਵਾ ਦੇ ਵਿੱਚ, ਜਿਵੇਂ ਤੁਸੀਂ ਦੱਸਿਆ, ਨਿਊਟਰਲਾਈਜ਼ ਕਰ ਦਿੱਤਾ ਜੀ।
ਹਾਂ, ਇਸ ਲਈ ਮਤਲਬ ਕਿ ਉਹਨਾਂ ਨੇ ਫੌਜੀ ਟਿਕਾਣੇ ਜਦੋਂ ਨਿਸ਼ਾਨੇ 'ਤੇ ਬਣਾਉਣਾ ਸ਼ੁਰੂ ਕੀਤੇ ਤਾਂ ਫਿਰ ਜਵਾਬੀ ਕਾਰਵਾਈ ਹੋਣੀ ਸੀ, ਫਿਰ ਜਵਾਬੀ ਕਾਰਵਾਈ ਇੱਧਰੋਂ ਵੀ ਹੋ ਰਹੀ ਆ। ਹੁਣ ਇਸ ਸਥਿਤੀ ਦੇ ਵਿੱਚ ਉਹਨਾਂ ਦਾ ਡਿਫੈਂਸ ਸਿਸਟਮ ਜਾ ਕੇ ਵੀ ਉੱਥੇ ਫੇਲ ਕੀਤਾ ਗਿਆ
ਜੀ, ਲਾਹੌਰ।
ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਅੱਜ ਸਰਵ ਦਲ ਦੀ ਬੈਠਕ ਸੀ। ਸਰਵ ਦਲ ਦੀ ਬੈਠਕ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਇਹ ਕਹਿਣਾ ਕਿ ਆਪਰੇਸ਼ਨ ਸੰਧੂਰ ਅਜੇ ਵੀ ਜਾਰੀ ਹੈ, ਇਹ ਸੰਕੇਤ ਦਿੰਦਾ ਕਿ ਹਾਂ ਇਹਦਾ ਮਤਲਬ। ਦੂਸਰਾ ਅਹਿਮ ਪਹਿਲੂ ਇਹ ਹੈ ਕਿ PGI ਦੇ ਵਿੱਚ ਬਾਰਡ ਖਾਲੀ ਕਰਾ ਲਏ ਗਏ ਨੇ, PGI ਦੇ ਵਿੱਚ ਡਾਕਟਰਾਂ ਨੂੰ ਐਮਰਜੈਂਸੀ ਡਿਊਟੀ 'ਤੇ ਬੁਲਾ ਲਿਆ ਗਿਆ, ਮੁੱਖ ਹੈੱਡ ਨੂੰ ਸਾਰਿਆਂ ਨੂੰ ਤੈਨਾਤ ਕਰ ਦਿੱਤਾ ਗਿਆ। ਔਰ ਇੱਥੋਂ ਤੱਕ ਕਿ ਜਾਣਕਾਰੀ ਜੋ ਮਿਲ ਰਹੀ ਹੈ, ਕੁਝ ਲਿਸਟਾਂ ਤਿਆਰ ਕਰਕੇ ਹੋਲਸੇਲ ਦੇ ਮੈਡੀਸਨ ਵਾਲਿਆਂ ਨੂੰ ਕਹਿ ਦਿੱਤਾ ਗਿਆ ਕਿ ਇਹ ਸਾਰੀਆਂ ਦਵਾਈਆਂ ਸਾਨੂੰ 24 ਘੰਟੇ 'ਚ ਉਪਲਬਧ ਚਾਹੀਦੀਆਂ ਨੇ। ਸੋ ਇਸ ਦੇ ਨਾਲ ਨਾਲ ਬਲੱਡ ਬੈਂਕਾਂ ਨੂੰ ਸਾਰੇ ਖੂਨ ਦੇ ਬਲੱਡ ਸੈਂਪਲਾਂ ਦੇ ਲਈ ਜਾਂ ਉਹਨਾਂ ਦੇ ਯੂਨਿਟ ਦੇ ਲਈ ਉਪਲਬਧ ਕਰਾਉਣ ਦੇ ਲਈ ਪ੍ਰਬੰਧ ਕਰਨ ਲਈ ਕਹਿ ਦਿੱਤਾ ਗਿਆ। ਇਹ ਸਾਰੇ ਦੇ ਦਰਮਿਆਨ ਲਗਭਗ ਪੰਜਾਬ ਦੇ ਬਾਰਡਰ ਦੇ 6-7 ਜ਼ਿਲ੍ਹਿਆਂ ਦੇ ਵਿੱਚ ਪੂਰੀ ਤਰ੍ਹਾਂ ਸਕੂਲ ਬੰਦ ਕਰ ਦਿੱਤੇ ਗਏ ਨੇ ਔਰ ਹਵਾਈ ਅੱਡਿਆਂ ਦੀ ਗਿਣਤੀ ਕੱਲ੍ਹ ਨਾਲੋਂ ਦੁੱਗਣੀ ਹੋ ਗਈ ਹੈ ਜਿਹੜੇ ਬੰਦ ਕਰ ਦਿੱਤੇ ਗਏ ਨੇ, ਉਹ ਉਡਾਨਾਂ ਰੁਕ ਗਈਆਂ ਨੇ। ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਹਿਮਾਚਲ ਦੇ ਵਿੱਚ ਪੁਲਿਸ ਦੀਆਂ ਸਾਰੀਆਂ ਡਿਊਟੀਆਂ, ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਮੈਡੀਕਲ ਨੂੰ 24/7 ਡਿਊਟੀ 'ਤੇ ਤੈਨਾਤ ਰਹਿਣ ਲਈ ਹਿਮਾਚਲ ਦੇ ਵਿੱਚ, ਪੰਜਾਬ ਦੇ ਵਿੱਚ ਚੰਡੀਗੜ੍ਹ 'ਚ ਕਹਿ ਦਿੱਤਾ ਗਿਆ। ਸੋ ਲਗਭਗ NCC ਔਰ NSS ਵਾਲੇ ਨੂੰ ਸਕੂਲਾਂ, ਯੂਨੀਵਰਸਿਟੀਆਂ ਦੇ, ਕਾਲਜਾਂ ਦੇ, ਉਹਨਾਂ ਦੇ ਯੂਨਿਟਾਂ ਨੂੰ ਤਿਆਰ ਰਹਿਣ ਲਈ ਨਿਰਦੇਸ਼ ਹੋ ਗਏ ਨੇ। ਸੋ ਇਹ ਸਾਰੀ ਗੱਲਾਂ ਸੰਕੇਤ ਕਰਦੀਆਂ ਨੇ ਕਿ ਅਸੀਂ ਜੰਗ ਵੱਲ ਵੱਧ ਰਹੇ ਹਾਂ। ਇਸ ਸਥਿਤੀ ਦੇ ਵਿੱਚ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੀ ਅਸੀਂ ਜਿਹੜਾ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਸੀ
ਜੀ,
ਉਹ ਜਿਹੜੀਆਂ 26 ਜਾਨਾਂ ਗਈਆਂ ਉਹਦੇ ਬਦਲੇ ਵਜੋਂ ਅਸੀਂ ਜਿਹੜੀ ਕਾਰਵਾਈ ਕੀਤੀ ਆ, ਉਸ ਤੋਂ ਬਾਅਦ ਜਿਹੜੇ ਉਹਨਾਂ ਨੇ 15 ਤੋਂ ਲੈ ਕੇ 18 ਸਾਡੇ ਮਾਰੇ ਨੇ, ਪਤਾ ਨਹੀਂ ਉਹ ਕਿਹਦਾ ਕਿਹਦਾ ਸੰਦੂਰ ਉਜੜਿਆ ਅਤੇ ਕਿਹੜੇ ਖੁਦ ਸੰਦੂਰ ਲਾਉਣ ਵਾਲੀਆਂ ਉਜੜੀਆਂ, ਬਾਲੜੀਆਂ ਤੱਕ, ਬੱਚੇ ਤੱਕ ਮਤਲਬ ਗਏ ਨੇ। ਸੋ ਉਹ ਇਸ ਸਾਰੀ ਸਥਿਤੀ ਦੇ ਵਿੱਚ ਹੁਣ ਆਵਾਮ ਦਾ ਫਿਕਰ ਇਹ ਹੈ, ਖਾਸ ਕਰ ਬਾਰਡਰ ਖੇਤਰ ਦੇ ਨਾਤੇ, ਪੰਜਾਬ ਦੇ ਸਰਹੱਦੀ ਪਿੰਡਾਂ ਦਾ, LOC 'ਤੇ ਬੈਠੇ ਜੰਮੂ ਕਸ਼ਮੀਰ ਦੇ ਉਹਨਾਂ ਲੋਕਾਂ ਦਾ, ਕਿ ਉਹ ਕਿੰਨੇ ਕੁ ਪਿਛਾਂ ਆ ਜਾਣ।
ਜੀ,
ਹੁਣ ਮਤਲਬ ਕਿ ਰਾਜਸਥਾਨ ਦੇ ਕੁਝ ਖੇਤਰ, ਗੁਜਰਾਤ ਦੇ ਕੁਝ ਦੇ ਖੇਤਰ, ਇੱਧਰ ਮਤਲਬ ਚੰਡੀਗੜ੍ਹ ਤੱਕ ਪੰਜਾਬ ਦੀ ਰਾਜਧਾਨੀ, ਹਿਮਾਚਲ ਦੇ ਖੇਤਰ ਹੈ, ਅਤੇ ਇਹ ਸਾਰੇ ਉੱਥੋਂ ਉਹਨਾਂ ਦੇ ਨਿਸ਼ਾਨੇ 'ਤੇ ਨੇ। ਵਾਰ ਵਾਰ ਉਹ ਮਿਜ਼ਾਈਲਾਂ ਦਾਗ ਰਹੇ ਨੇ, ਵਾਰ ਵਾਰ ਉਹ ਡਰੋਨ ਰਾਹੀਂ ਅਟੈਕ ਕਰ ਰਹੇ ਨੇ, ਵਾਰ ਵਾਰ ਉਹ ਮਤਲਬ ਕਿ ਇਹ ਸਾਰਾ ਰੌਕਟ ਦਾਗ ਰਹੇ ਨੇ। ਉਹਦੇ ਵਿੱਚ ਫਿਰ ਸਵਾਲ ਇਹ ਹੈ ਕਿ ਹੁਣ ਸੇਫ ਕਿੱਥੇ ਰਹਿ ਗਿਆ ਕੁਛ
ਜੀ।
ਇਹ ਸਾਰੀ ਸਥਿਤੀ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਜੰਗ ਦੇ ਵਿੱਚ ਦਾਖਲ ਹੋ ਗਏ ਹਾਂ, ਅਤੇ ਵੱਡਾ ਸਵਾਲ ਉਹੀ ਖੜਾ ਹੈ ਵਿਜੈ ਜੀ ਕਿ ਉਹ ਸੰਦੂਰ ਦਾ ਤਾਂ ਅਸੀਂ ਬਦਲਾ ਲੈ ਲਿਆ, ਹੁਣ ਅਸੀਂ ਕਿੰਨੇ ਸੰਦੂਰ ਉਜਾੜਾਂਗੇ, ਕਿੰਨੇ ਸੰਦੂਰਾਂ ਨੂੰ ਗਵਾਵਾਂਗੇ, ਇਹਦੇ ਲਈ ਫਿਰ ਜ਼ਿੰਮੇਵਾਰੀ ਕਿਹਦੀ ਹੋਏਗੀ, ਕੌਣ ਇਹ ਜ਼ਿੰਮੇਵਾਰੀ ਤੈਅ ਕਰੇਗਾ ਕਿ ਇਹਦੇ ਲਈ ਕੌਣ ਗੁਨਾਹਗਾਰ ਹੈ। ਸਵਾਲ ਇਹ ਹੈ ਕਿ ਉਹ ਦਿਨ ਦਿਹਾੜੇ ਆ ਕੇ ਜੋ ਕਾਰਾ ਕਰੇ ਗਏ, ਉਹਦੇ ਬਾਵਜੂਦ ਪਾਕਿਸਤਾਨ ਦੀ ਫੌਜ ਉਹਨਾਂ ਨੂੰ ਜਿਵੇਂ ਸ਼ੈਲਟਰ ਦੇ ਰਹੀ ਆ
ਜੀ,
ਹੈ ਨਾ, ਉਹਨਾਂ ਦੇ ਤਬੂਤਾਂ ਨੂੰ ਸਲਾਮੀ ਦੇ ਕੇ ਜਿਵੇਂ ਵਿਦਾ ਕੀਤਾ ਜਾ ਰਿਹਾ, ਉਹ ਤੋਂ ਬਾਅਦ ਵਾਰ ਵਾਰ ਭਾਰਤ ਦੇ ਸਪਸ਼ਟ ਕਰਨ ਦੇ ਬਾਵਜੂਦ ਅੰਤਰਰਾਸ਼ਟਰੀ ਪੱਧਰ 'ਤੇ ਕਿ ਅਸੀਂ ਉਹਨਾਂ ਦੇ ਫੌਜੀ ਟਿਕਾਣਿਆਂ ਨੂੰ ਕੋਈ ਨਿਸ਼ਾਨਾ ਨਹੀਂ ਬਣਾਇਆ, ਅਸੀਂ ਕਿਸੇ ਸਿਵਲ ਨੂੰ ਟਿਕਾਣਾ ਨਿਸ਼ਾਨਾ ਬਣਾਇਆ, ਅਸੀਂ ਸਿਰਫ ਅੱਤਵਾਦੀ ਕੈਂਪਾਂ ਨੂੰ ਜਿਨ੍ਹਾਂ ਦੀ ਨਿਸ਼ਾਨਦੇਹੀ ਆ ਪਹਿਲਾਂ ਤੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ, ਅਤੇ ਫਿਰ ਜੇ ਉਹਨਾਂ ਦੀ ਫੌਜ ਹਮਲਾ ਕਰੀਏ ਸਾਡੀ ਜਵਾਬੀ ਕਾਰਵਾਈ ਹੈ। ਸੋ ਉੱਧਰ ਦੀਆਂ ਖਬਰਾਂ ਜੋ ਸੁਣੋਗੇ ਉਹ ਕਰਕੇ ਇੱਧਰੋਂ ਹਮਲੇ ਹੋ ਰਹੇ ਨੇ, ਪਰ ਬਿਲਕੁਲ ਜੀ ਲਗਭਗ ਤੁਸੀਂ ਕਹਿ ਸਕਦੇ ਹੋ 25-30% ਭਾਰਤ ਦੇ ਵਿੱਚ ਬਲੈਕਆਊਟ ਹੈ ਹੁਣ। ਜੇ ਪੰਜਾਬ, ਜੇ ਰਾਜਸਥਾਨ, ਜੇ ਹਿਮਾਚਲ, ਜੇ ਜੰਮੂ ਕਸ਼ਮੀਰ ਅਤੇ ਜੇ ਗੁਜਰਾਤ ਦੇ ਕੁਝ ਖੇਤਰ ਬਲੈਕਆਊਟ ਨੇ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿੰਨਾ ਪਾਕਿਸਤਾਨ ਨਾਲ ਲੱਗਦਾ ਖੇਤਰ ਹੈ ਸਾਡਾ, ਉਹ ਸਾਰਾ ਅਤੇ ਉਹ ਤੋਂ ਗਾਂ 300-300 ਤੋਂ ਲੈ ਕੇ 500-500 ਕਿਲੋਮੀਟਰ ਤੱਕ ਜੇ ਬਲੈਕਆਊਟ ਵਾਲੇ ਪਾਸੇ ਨੂੰ ਜਾ ਰਹੇ ਹਾਂ, ਤਾਂ ਇਹਦਾ ਮਤਲਬ ਜੰਗ ਸ਼ੁਰੂ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਗੱਲਾਂ ਇਹ ਹੋਈਆਂ ਕਿ ਸੰਜਮ ਵਰਤਿਆ ਜਾਵੇ, ਅਜੇ ਤੱਕ ਲੱਗਦਾ ਇਹ ਹੈ ਕਿ ਅੰਤਰਰਾਸ਼ਟਰੀ ਲੈਵਲ 'ਤੇ ਜਿਹੜੀ ਵੀ ਕੋਈ ਅਪੀਲਾਂ ਕੀਤੀਆਂ ਗਈਆਂ ਨੇ, ਭਾਵੇਂ ਉਹ UN ਹੋਵੇ, ਭਾਵੇਂ ਬਾਕੀ ਦੇ ਮੁਲਕ ਹੋਣ, ਅਜੇ ਤੱਕ ਉਹਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਦੀਪਕ ਜੀ, ਕਿਉਂਕਿ ਇੱਕ ਸਿਗਨੀਫਿਕੈਂਟ ਸੈਂਟੀਮੈਂਟ ਇਹ ਸੀ ਵੀ ਹੋ ਸਕਦਾ ਕਿ ਜਿਹੜੀ ਗੱਲ ਹੈਗੀ ਇਸ ਤੋਂ ਅੱਗੇ ਹੁਣ ਅੱਗੇ ਨਾ ਵਧੇ, ਪਰ ਜਿਹੜੀ ਸਾਰਾ ਬਿਓਰਾ ਤੁਸੀਂ ਹੁਣੇ ਦੱਸਿਆ, ਜੋ ਗੱਲਾਂ ਬਿਆਨ ਕੀਤੀਆਂ ਨੇ, ਇਹ ਕਾਫੀ ਕੰਸਰਨਿੰਗ ਨੇ ਹੈਗਾ ਜੀ ਸਭ ਕੁਛ।
ਵਿਜੇ ਜੀ, ਜੇ UNO ਦੀ ਇੰਨੀ ਸੁਣੀ ਜਾਂਦੀ ਹੁੰਦੀ ਤਾਂ ਹੁਣ ਤੱਕ ਰੂਸ ਤੇ ਯੂਕਰੇਨ ਦੀ ਲੜਾਈ ਬੰਦ ਨਾ ਹੋ ਗਈ ਹੁੰਦੀ।
ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ।
ਤੇ ਜਿਹੜੀਆਂ ਵਿਸ਼ਵ ਤਾਕਤਾਂ ਕਹਿ ਰਹੀਆਂ ਨੇ ਕਿ ਪਾਕਿਸਤਾਨ ਵੀ ਮੇਰਾ ਮਿੱਤਰ ਹੈ, ਭਾਰਤ ਵੀ ਮੇਰਾ ਮਿੱਤਰ ਹੈ, ਹੈ ਨਾ, ਤੇ ਫਿਰ ਉਹ ਮਿੱਤਰਾਂ ਨੂੰ ਸਮਝਾ ਕਿਉਂ ਨਹੀਂ ਪਾਉਂਦਾ, ਮਿੱਤਰਾਂ ਨੂੰ ਸਾਹਮਣੇ ਬਿਠਾ ਕਿਉਂ ਨਹੀਂ ਪਾਉਂਦਾ, ਮਿੱਤਰਾਂ ਨੂੰ ਮੇਜ਼ ਤੇ ਲਿਆ ਕਿਉਂ ਨਹੀਂ ਪਾਉਂਦਾ, ਜਦੋਂ ਪਤਾ ਹੈ ਕਿ ਜੰਗ ਤੋਂ ਬਾਅਦ ਵੀ ਗੱਲ ਟੇਬਲ 'ਤੇ ਨਿਬੜਨੀ ਹੈ, ਅਤੇ ਇਹੋ ਜਿਹੇ ਵਿਚੋਲੇ ਨੂੰ ਅਸੀਂ ਕੀ ਫੋੜੇ 'ਤੇ ਲਾਉਣਾ ਜਿਹੜਾ ਦੋਵੇਂ ਪਾਸਿਓਂ ਰੋਟੀ ਤੋੜ ਕੇ ਖਾਂਦਾ ਹੋਵੇ, ਜਿਹਦਾ ਆਪਣਾ ਧੰਦਾ ਇਸ ਹਥਿਆਰਾਂ ਦਾ ਚੱਲਦਾ ਹੋਵੇ, ਉਹ ਤਾਂ ਕਾਰੋਬਾਰੀ ਹੈ ਜਨਾਬ, ਉਹਦਾ ਹਥਿਆਰ ਵੇਚਣੇ 'ਚ ਲੜਾਈ ਲੱਗੂਗੀ ਤਾਂ ਉਹਦਾ ਮਾਲ ਵਿਕੂਗਾ
ਜੀ।
ਸੋ ਇਸ ਲਈ ਵਪਾਰੀ ਸਮਝੌਤਾ ਕੀ ਕਰਾਉਣਗੇ?
ਜਿਹੜਾ ਦੀਪਕ ਜੀ ਇਸ ਵੇਲੇ ਪਾਕਿਸਤਾਨ ਵੱਲੋਂ ਆਉਂਦੀਆਂ ਮਿਸਾਈਲ ਜਾਂ ਡਰੋਨਸ ਨੂੰ ਜਿਹੜਾ ਨਿਊਟਰਲਾਈਜ਼ ਕਰ ਰਹੇ ਨੇ, ਜਿਹੜੇ ਸਿਸਟਮ, ਇੱਕ ਤਾਂ ਇੰਡੀਆ ਦਾ ਆਪਣਾ ਬਣਿਆ ਆਕਾਸ਼ ਸਿਸਟਮ ਹੈ, ਦੂਜਾ ਜਿਹੜਾ S-400 ਵਾਲੇ ਆਹ ਖਰੀਦੇ ਸੀਗੇ ਐਂਟੀ ਮਿਸਾਈਲ ਸਿਸਟਮ ਇੰਡੀਆ ਨੇ ਰਸ਼ੀਆ ਤੋਂ 2018 ਦੇ ਵਿੱਚ, ਇਹ $5.5 billion ਦੀ ਡੀਲ ਸੀ। ਉਦੋਂ ਅਮਰੀਕਾ ਵਾਲੇ ਨਾਰਾਜ਼ ਹੋ ਗਏ ਸੀ, ਉਹ ਕਹਿੰਦੇ ਸੀ ਵੀ ਇਹ ਸਿਸਟਮ ਅਸੀਂ ਭਾਰਤ ਨੂੰ ਖਰੀਦਣ ਨਹੀਂ ਦੇਣੇ, ਪਰ ਉਦੋਂ ਦੀ ਕੀਤੀ ਹੋਈ ਉਹ ਖਰੀਦ ਹੁਣ ਉਹਨੇ ਜਿਹੜੇ ਓਵਰਨਾਈਟ ਹਮਲੇ ਹੋਏ ਨੇ, ਹੁਣ ਤੱਕ ਜਿਹੜੇ ਹੋਰ ਹਮਲੇ ਹੋਏ ਨੇ, ਉੱਤੋਂ ਆਮ ਲੋਕਾਂ ਨੂੰ ਹੋਰ ਜਿਹੜੇ ਟਾਰਗੇਟਸ ਨੇ ਉਹਨਾਂ ਨੂੰ ਬਚਾ ਕੇ ਰੱਖਿਆ। ਸੋ ਉਹ ਜਿਹੜੀ ਪਰਚੇ ਸੀਗੀ ਅਤੇ ਜਿਹੜਾ ਭਾਰਤ ਦੇ ਵਿੱਚ ਡਿਵੈਲਪ ਕੀਤਾ ਹੋਇਆ ਆਕਾਸ਼ ਸਿਸਟਮ, ਉਹ ਹੁਣ ਆਪਣੀ ਜਿਹੜਾ ਉਹਦਾ ਬੈਨੀਫਿਟ ਆ ਉਹ ਹੁਣ ਉਹਨੂੰ ਸਿੱਧ ਕਰਦਾ ਪਿਆ ਜੀ।
ਬਿਲਕੁਲ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵਿਜੇ ਜੀ ਕਿ ਇਹ ਸਾਰਾ ਸਿਸਟਮ ਅੱਜ ਕੰਮ ਆ ਰਿਹਾ। ਪਰ ਸਵਾਲ ਇਹ ਹੈ ਕਿ ਇਹਦੇ ਨਾਲ ਆਰਥਿਕ ਬੋਝ ਕਿੰਨਾ ਵੱਧ ਰਿਹਾ ਹੈਗਾ ਸਾਨੂੰ ਜਿਸ ਸਥਿਤੀ 'ਚ ਅਸੀਂ ਦਾਖਲ ਹੋਏ ਹਾਂ। ਹੁਣ ਜੇ 3 ਦਿਨਾਂ ਤੋਂ ਸਾਡੇ ਮਤਲਬ ਲੋਕਲ ਏਅਰਪੋਰਟ ਬੰਦ ਨੇ, ਉਹਦਾ ਆਰਥਿਕ ਤੌਰ 'ਤੇ ਕਿੰਨਾ ਅਸਰ ਪੈਣਾ? ਜੇ ਹੁਣ ਜਿਹੜੇ ਮਤਲਬ ਸਵਾਲ ਆਉਂਦਾ ਸੀਗਾ ਵੀ ਤੁਸੀਂ 30 ਦਿਨ ਪੰਜਾਬ ਵਾਲਾ ਬਾਰਡਰ ਬੰਦ ਕਰ ਦਿੰਦੇ ਹੋ, ਅਤੇ ਹੁਣ ਨਹੀਂ ਤਾਂ ਗੁਜਰਾਤ ਦਾ ਅਤੇ ਬੰਬੇ ਵਾਲਾ ਬੰਦ ਕਰਨਾ ਪਿਆ, ਅਤੇ ਹੁਣ ਚੀਕਾਂ ਮਾਰ ਰਹੇ ਨੇ ਉੱਧਰ ਵੀਆਂ ਸਾਰੀਆਂ ਤਰ੍ਹਾਂ ਜੀ ਸਾਡਾ ਕਾਰੋਬਾਰ ਠੱਪ ਹੋ ਗਿਆ, ਹੁਣ ਪਤਾ ਲੱਗਿਆ। ਇਸੇ ਨੂੰ ਲੈ ਕੇ ਤਾਂ ਸਾਰੇ ਸਵਾਲ ਸੀਗੇ ਕਿ ਇਕੱਲਾ ਜਾਨੀ ਨੁਕਸਾਨ ਦਾ ਹੀ ਇੱਕ ਪਹਿਲੂ ਨਹੀਂ ਹੁੰਦਾ, ਤੁਸੀਂ ਮੁਲਕ ਦੀਆਂ ਅਗਲੀਆਂ ਪੀੜ੍ਹੀਆਂ ਲਈ ਕਿੰਨਾ ਨੁਕਸਾਨ ਕਰ ਜਾਣਾ, ਇਹ ਕਿਹਨੇ ਸਮਝਣਾ, ਇਹਦੀ ਨਾਪਤੋਲ ਕਿਹਨੇ ਕਰਨਾ? ਸੋ ਕੂਟਨੀਤੀ ਦਾ ਮਤਲਬ ਇਹੀ ਨਹੀਂ ਹੁੰਦਾ ਕਿ ਹਾਂ ਤੁਸੀਂ ਕਿਵੇਂ ਅੱਗੇ ਵਧਣਾ, ਕੂਟਨੀਤੀ ਦਾ ਮਤਲਬ ਇਹ ਹੁੰਦਾ ਕਿ ਮੌਕੇ ਤੋਂ ਤੁਸੀਂ ਨਜ਼ਾਕਤ ਤੋਂ ਬਾਹਰ ਕਿਵੇਂ ਆਉਣਾ। ਸੋ ਬਿਲਕੁਲ ਇਸ ਮੌਕੇ ਪਾਕਿਸਤਾਨ ਦੀ ਜੋ ਹਾਲਤ ਆ ਉਹ ਆਰਥਿਕ ਤੌਰ 'ਤੇ ਮਰਿਆ ਹੈ, ਅਤੇ ਉਹਨੂੰ ਕੀ ਆ, ਉਹ ਤਾਂ ਮਤਲਬ ਕਿ ਜਿਵੇਂ ਅਗਲਾ ਕਹਿੰਦਾ ਨਾ ਕਿ ਠੀਕ ਆ ਉਹ ਤਾਂ ਸਾਰਾ ਹੀ ਮਨੁੱਖੀ ਬੰਬ ਬਣਿਆ, ਅਤੇ ਅਗਲਾ ਕਹਿੰਦਾ ਫਿਰ ਚੱਲਣ ਉਹ ਜਿੱਧਰ ਨੂੰ ਚੱਲਦਾ, ਅਤੇ ਉੱਥੇ ਤਾਂ ਕੰਟਰੋਲ ਹੀ ਫੌਜ ਦਾ ਨਾ, ਫੌਜ ਹੀ ਫੈਸਲਾ ਕਰਦੀ ਹੈ, ਫੌਜ ਨੇ ਹੀ ਸਰਕਾਰ ਹੈ, ਫੌਜ ਨੇ ਹੀ ਲੜਨਾ। ਅਤੇ ਇੱਥੇ ਸਾਡਾ ਜੇ ਸਰਬਦਲੀ ਬੈਠਕ ਵਾਲਾ ਸਿਸਟਮ ਹੈ, ਅਤੇ ਜਿੱਦਣ ਇਹ ਫੈਸਲਾ ਕੀਤਾ ਜਾ ਰਿਹਾ ਸੀ ਕਿ ਅੱਗੇ ਵਧੇ ਸਰਕਾਰ, ਉੱਦਣ ਵੀ ਜਨਾਬ ਸਾਡੇ ਸਰਬਦਲੀ ਬੈਠਕ 'ਚ ਨਹੀਂ ਆਏ, ਹੈ ਅਤੇ ਅੱਜ ਵੀ ਹੈ ਉਸ ਦਾ ਕਾਰਵਾਈ ਦੱਸਣ ਲਈ ਆਪਰੇਸ਼ਨ ਸੰਧੂਰ ਦੀ, ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਬੈਠਕ 'ਚ ਨਹੀਂ ਹੈ, ਅਤੇ ਉੱਦਣ ਉਹਨਾਂ ਨੂੰ ਰੈਲੀ ਚੇਤੇ ਸੀ, ਅੱਜ ਮੈਨੂੰ ਨਹੀਂ ਪਤਾ ਕੀ ਸੀ। ਪਰ ਪ੍ਰਧਾਨ ਮੰਤਰੀ ਸਾਹਿਬ ਨੂੰ ਘੱਟੋ ਘੱਟ ਸਰਬਦਲੀ ਬੈਠਕ 'ਚ ਆ ਕੇ ਗੱਲ ਕਲੀਅਰ ਕਰਨੀ ਚਾਹੀਦੀ ਹੈ। ਇਹ ਤਾਂ ਧੰਨਵਾਦ ਹੈ ਫੌਜ ਦੇ ਜਵਾਨਾਂ ਦਾ ਜਿਹੜੇ 24 ਘੰਟੇ ਦਿਨ ਰਾਤ ਜਾਗ ਕੇ ਇਸ ਸਿਸਟਮ ਨੂੰ ਹਵਾ 'ਚ ਨਾਕਾਮ ਕਰ ਰਹੇ ਨੇ
ਜੀ,
ਹੈ ਨਾ। ਸ਼ਾਬਾਸ਼ੀ ਉਹਨਾਂ ਦੀ ਹੈ ਜਿਨ੍ਹਾਂ ਨੇ ਉਸ ਸਿਸਟਮ ਦੇ ਹਾਣ ਦੇ ਹੋ ਕੇ ਉਹ ਸਾਰੀ ਪ੍ਰਕਿਰਿਆ ਨੂੰ ਅਪਣਾਇਆ, ਕਿੰਨੀਆਂ ਪ੍ਰੈਕਟਿਸਾਂ, ਕਿੰਨਾ ਘਰ ਬਾਰ ਛੱਡ ਕੇ, ਕਿੰਨਾ ਕੁ ਜ਼ਿੰਦਗੀ 'ਤੇ ਦਾਅ 'ਤੇ ਲਾ ਕੇ ਬੈਠੇ ਨੇ, ਅਤੇ ਬਾਅਦ 'ਚੋਂ ਫਿੱਟ ਥਾਪੜ ਲਈ ਤਾਂ ਆਪਣੀਆਂ ਬਹੁਤ ਆ ਜਾਂਦੇ ਨੇ ਜਨਾਬ
ਜੀ।
ਇਸਲਾਮ ਹੈ ਫੌਜ।
ਦੀਪਕ ਜੀ, ਸਾਊਦੀ ਅਰੇਬੀਆ ਦੇ ਵੀ ਇੱਕ ਜੂਨੀਅਰ ਮੰਤਰੀ, ਉਹ ਉਹਨਾਂ ਦੇ ਮਿਨਿਸਟਰ ਆਫ ਸਟੇਟ ਫੋਰ ਫੋਰਨ ਅਫੇਅਰਸ, ਉਹ ਵੀ ਅੱਜ ਕਹਿ ਲਓ ਵੀ ਅਨਅਨਾਊਂਸਡ ਬਗੈਰ ਦੱਸੇ ਇੱਕ ਫੇਰੀ 'ਤੇ ਦਿੱਲੀ ਪਹੁੰਚੇ ਹੋਏ ਨੇ। ਮਕਸਦ ਉਹਨਾਂ ਦੀ ਵੀ ਗੱਲਬਾਤ ਦਾ ਇਹੋ ਆ ਕਿ ਜਿਹੜਾ ਇਹ ਸਾਰਾ ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਟੈਨਸ਼ਨ, ਉਹਨੂੰ ਈਜ਼ ਕੀਤਾ ਜਾ ਸਕੇ। ਸੋ ਇੰਟਰਨੈਸ਼ਨਲ ਐਫਰਟ ਚੱਲਦੇ ਰਿਹਾ, ਪਰ ਉਹਦਾ ਅਸਰ ਨਹੀਂ ਹੁੰਦਾ ਦਿਸਦਾ ਅਜੇ।
ਹਾਂ ਬਿਲਕੁਲ, ਉਵੇਂ ਅਸਰ ਨਹੀਂ ਦਿਖ ਰਿਹਾ ਜੀ। ਆਪਾਂ ਜਿਵੇਂ ਮੈਂ ਕੱਲ੍ਹ ਦੀ ਗੱਲ ਕਰ ਰਿਹਾ ਸੀ, ਕੱਲ੍ਹ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ 'ਤੇ ਰੌਕਟ ਅਟੈਕ ਕੀਤਾ ਗਿਆ, ਹਰਿਆਣੇ ਦੇ ਵਿੱਚ ਹਾਈ ਅਲਰਟ ਹੋ ਗਿਆ, ਉੱਥੇ ਰੌਕਟ ਅਟੈਕ ਕੀਤਾ ਗਿਆ, ਹੈ ਨਾ। ਆਹ ਪੰਜਾਬ ਦੇ ਪਿੰਡ ਨੇ ਕਈ ਜਿੱਥੇ ਰਾਤ ਦੁਧਾਲਾ, ਜੇਠੂਵਾਲ, ਮੱਖਣ ਵਿੰਡੀ, ਪੰਧੇਰ ਪਿੰਡ, ਹੈ ਨਾ, ਰਾਤ 2 ਵਜੇ ਇਹ ਮਤਲਬ ਕਿ ਉੱਥੇ ਆਉਂਦੀ ਹੈ ਕਿ ਬਲਾਸਟ ਦੀ ਆਵਾਜ਼ ਆਈ ਹੈ ਜੀ, ਫਿਰ ਤੁਰੰਤ ਬਲੈਕਆਊਟ ਕੀਤਾ ਜਾਂਦਾ। ਰਾਤ ਅੰਮ੍ਰਿਤਸਰ 'ਚ 2 ਵਾਰ ਦੀ ਰਾਤ ਨੂੰ ਬਲੈਕਆਊਟ ਕਰਨਾ ਪਿਆ, ਗੁਰਦਾਸਪੁਰ 'ਚ ਬਲੈਕਆਊਟ ਕਰਨਾ ਪਿਆ। ਸੋ ਇਹ ਸਾਰੀ ਸਥਿਤੀ ਅੱਜ ਲਗਭਗ ਸਾਨੂੰ ਰਾਤ ਨੂੰ 8 ਵਜੇ ਤੋਂ ਬਾਅਦ ਹੀ ਬਲੈਕਆਊਟ ਦੀ ਸਥਿਤੀ ਸ਼ੁਰੂ ਹੋ ਗਈ ਆ। ਸੋ ਹੁਣ ਮਤਲਬ ਕਿ ਇਹ ਸਥਿਤੀ ਦੇ ਵਿੱਚ ਸਿੱਧਾ ਸਿੱਧਾ ਪਹਿਲੂ ਇਹ, ਚੰਡੀਗੜ੍ਹ 'ਚ ਸਾਇਰਨ ਵੱਜ ਰਹੇ ਨੇ, ਸਾਇਰਨ ਦੇ ਆਵਾਜ਼ਾਂ ਗੂੰਜਣੀਆਂ ਸ਼ੁਰੂ ਹੋ ਗਈਆਂ ਕਿ ਸਾਰਾ ਕੁਛ ਬੰਦ ਕਰ ਦਿਓ, ਜੋ ਕੁਛ ਹੈ ਉਹਨੂੰ ਰੋਕ ਦਿਓ, ਲਾਈਟਾਂ ਨੂੰ, ਸਾਰਾ ਕੁਛ ਨੂੰ। ਸੋ ਇਸ ਲਈ ਇਸ ਸਥਿਤੀ ਦੇ ਵਿੱਚ ਇਸ ਮੌਕੇ ਮੁਲਕ ਨੂੰ ਜਿੱਥੇ ਲਿਆ ਕੇ ਖੜਾਇਆ, ਉਹਦੇ ਬਾਰੇ ਸੋਚਣਾ ਪਊਗਾ ਕਿ ਸਾਡੇ ਰਹਿਬਰਾਂ ਦੀ ਇਹਦੇ ਪਿੱਛੇ ਕਿਹੜੀ ਰਣਨੀਤੀ ਹੈ। ਜੇ ਜੰਗ ਹੀ ਮਸਲਾ ਤਾਂ ਫਿਰ ਝੋਂਕਣ ਲਈ ਤਿਆਰ ਬੈਠਣ, ਅਤੇ ਝੁਕਣਾ ਤਾਂ ਪੰਜਾਬ ਨੇ, ਪੰਜਾਬ ਲੱਗਿਆ ਜੀ ਨਾਕੇ 'ਤੇ ਖੜਾ ਪੂਰਾ।
ਇੱਕ ਗੱਲ, ਇੱਕ ਵਾਰ ਵੈਸੇ ਤੁਸੀਂ ਪਹਿਲਾਂ ਇਹ ਗੱਲ ਕੀਤੀ ਦੀਪਕ ਜੀ, ਇੱਕ ਵਾਰ ਫਿਰ ਇਹ ਗੱਲ ਨਾ ਆਈ ਥਿੰਕ ਮੈਂਸ਼ਨ ਕਰ ਦਈਏ ਕਿ ਜਿਵੇਂ ਆਪਾਂ ਕਹਿ ਰਹੇ ਹਾਂ ਨਾ ਵੀ ਓਵਰਨਾਈਟ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਵੱਖ ਵੱਖਰੀਆਂ ਥਾਵਾਂ 'ਤੇ ਟਿਕਾਣਿਆਂ ਨਿਸ਼ਾਨਾ ਬਣਾਇਆ ਗਿਆ ਪਾਕਿਸਤਾਨ ਵੱਲੋਂ, ਜਿਹੜੀਆਂ ਮਿਸਾਈਲ ਦਾਗੀਆਂ ਗਈਆਂ ਕੋਈ ਟਾਰਗੇਟ 'ਤੇ ਲੈਂਡ ਨਹੀਂ ਕੀਤੀ, ਉਹ ਪਹਿਲਾਂ ਇੰਟਰਸੈਪਟ ਹੋ ਗਿਆ। ਆਈ ਥਿੰਕ ਉਹ ਗੱਲ ਦੁਬਾਰਾ ਕਨਫਰਮ ਕਰ,
ਹਵਾ ਦੇ ਵਿੱਚ ਹੀ ਏਅਰ ਡਿਫੈਂਸ ਸਿਸਟਮ ਨੇ ਨਕਾਰਾ ਕਰਤਾ। ਮਤਲਬ ਉਹ ਜਿਹੜੇ ਥਾਵਾਂ ਲਈ, ਕਿਉਂਕਿ ਮੈਂ ਦੱਸਦੇ ਹਾਂ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜੇ ਆਪਾਂ ਦੇਖ ਸੁਣ ਰਹੇ ਨੇ, ਕਿ ਅੱਜ ਕੱਲ੍ਹ ਟਾਰਗੇਟ ਮਿਥ ਕੇ ਅਟੈਕ ਕੀਤਾ ਜਾਂਦਾ
ਜੀ,
ਕਿ ਉਹਦੇ 'ਚ ਕਿਲੋਮੀਟਰ, ਪਲੇਸ, ਲੋਕੇਸ਼ਨ, ਇਹ ਸਾਰਾ ਕੁਛ ਅੱਜ ਕੱਲ੍ਹ ਫੀਡ ਹੋ ਜਾਂਦਾ। ਸੋ ਉਹਨੇ ਜਿੱਥੋਂ ਲੈ ਮਤਲਬ ਕਿ ਛੱਡਿਆ ਜਾਣਾ, ਉਹਨੇ ਉਸ ਥਾਂ ਤੇ ਜਾ ਕੇ ਹੀ ਗਿਰਨਾ, ਉਸ ਖੇਤਰ ਚ ਜਾ ਕੇ ਡਿੱਗਣਾ। ਪਰ ਸਾਡੇ ਸਿਸਟਮ ਤੇ ਰਡਾਰ ਤੇ ਉਹਨੂੰ ਲੈ ਲਿਆ ਜਾਂਦਾ ਕਿ ਹਾਂ ਇਹ ਕਿੱਥੋਂ ਆ ਰਹੀ ਹੈ, ਕਿੱਥੇ ਹੈ, ਇਸ ਸਮੇਂ ਹਵਾ ਚ ਕਿੰਨੀ ਉਚਾਈ ਤੇ ਹੈ, ਕਿਸ ਥਾਂ ਵੱਲ ਉਹਦਾ ਐਂਗਲ ਹੈ, ਕੀ ਹੈ, ਫਿਰ ਉਹਨੂੰ ਉੱਥੇ ਬਾਹਰ ਕਰਕੇ ਉੱਥੋਂ ਨੂੰ ਡਿਫਿਊਜ਼, ਜਿਵੇਂ ਆਪਾਂ ਕਹਿੰਦੇ ਫਿਊਜ਼ ਕਰਤਾ,
ਜੀ ਜੀ
ਸੋ ਉਹਦਾ ਤੱਤ ਮਾਰਤਾ ਤੇ ਫਿਰ ਉਹ ਧਰਤੀ ਤੇ ਆ ਡਿੱਗੀ। ਇਸ ਲਈ ਕਈ ਥਾਵਾਂ ਤੋਂ ਕੱਲ ਉਹਨੂੰ ਪਾਇਆ ਗਿਆ ਕਿ ਹਾਂ ਕਈ ਥਾਵਾਂ ਤੇ ਉਹ ਡਿੱਗੀ ਪਾਈ ਗਈ। ਸੋ ਇਸ ਸਥਿਤੀ ਦੇ ਵਿੱਚ ਬਿਲਕੁਲ ਜੀ ਇਹ ਇਹ ਹੋਇਆ।
ਦੀਪਕ ਜੀ, ਜੋ ਇਸ ਵੇਲੇ ਭਾਰਤ ਪਾਕਿਸਤਾਨ ਵਿਚਕਾਰ ਜੋ ਜੰਗ ਨਾਲ ਸੰਬੰਧਿਤ ਜੋ ਕਾਰਵਾਈ ਹੋ ਰਹੀ ਹੈ, ਸਾਡੇ ਸੁਣਨ ਵਾਲੇ ਵੀ ਕੋਈ ਬਹੁਤ ਸਾਰੀ ਜਾਣਕਾਰੀ ਇੱਥੇ ਪਹੁੰਚਦੀ ਕਰ ਰਹੇ ਨੇ, ਤੁਹਾਡੇ ਕੋਲ ਲੇਟੈਸਟ ਜਾਣਕਾਰੀ ਕੀ ਪਹੁੰਚ ਰਹੀ ਹੈ ਜੀ ਅਧਿਕਾਰਤ ਸੂਤਰਾਂ ਤੋਂ?
ਬਿਲਕੁਲ, ਜੋ ਅਧਿਕਾਰਤ ਜਾਣਕਾਰੀ ਹੈ, ਸੂਤਰ ਤਾਂ ਨਹੀਂ ਜੀ, ਜੋ ਅਧਿਕਾਰਤ ANI ਏਜੰਸੀਆਂ ਜਾਂ ਵੱਖ ਵੱਖ ਜਿਹੜੀ ਅਦਾਰੇ ਜਾਂ ਭਾਰਤ ਸਰਕਾਰ ਦੀਆਂ ਅਧਿਕਾਰਤ, ਉਹਨਾਂ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ। ਸੋ ਇਹਦੇ ਵਿੱਚ ਆ ਰਿਹਾ ਕਿ 3 ਸੂਬਿਆਂ ਦੇ 11 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਹੁਣੇ ਤਾਜ਼ਾ ਜਿਹੜੇ ਹਮਲੇ ਹੋ ਰਹੇ ਨੇ, ਜਿਹਨਾਂ ਨੂੰ ਨਕਾਰਾ ਕੀਤਾ ਜਾ ਰਿਹਾ। ਇਹ ਵੀ ਦੱਸੀ ਜਾਈ ਹੈ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਦੋਂ ਅਸੀਂ ਹਮਲੇ ਦੀ ਗੱਲ ਲੱਗਦੇ ਹਾਂ ਤਾਂ ਕਈ ਵਾਰ ਇਹ ਧਿਆਨ ਚੱਲਦਾ ਕਿ ਸ਼ਾਇਦ ਉੱਥੇ ਅਟੈਕ ਹੋ ਗਿਆ,
ਜੀ
ਅਟੈਕ ਨੂੰ ਸਾਡੀ ਫੌਜ ਨਾਲ ਦੀ ਨਾਲ ਨਕਾਰਾ ਕਰ ਰਹੀ ਆ, ਕਿਉਂਕਿ ਹਵਾ ਦੇ ਵਿੱਚ, ਹਾਂ ਜਿਹੜੀ ਗੋਲੀਬਾਰੀ ਹੋਈ ਹੈ ਪੁੰਛ ਖੇਤਰ ਦੇ ਵਿੱਚ, LOC ਦੇ ਉੱਤੇ ਜਾਂ ਪੰਜਾਬ ਦੀਆਂ ਸਰਹੱਦਾਂ ਦੇ ਉੱਤੇ ਜਿਹੜੀ ਗੋਲੀਬਾਰੀ ਹੋ ਰਹੀ ਹੈ, ਉਹਦੇ ਵਿੱਚ ਕਈ ਸਿਵਿਲੀਅਨ ਤੇ ਕਈ ਫੌਜੀ ਜਵਾਨਾਂ ਦੇ ਵੀ, ਅੱਜ ਇੱਕ ਜਵਾਨ ਵੀ ਸ਼ਹੀਦ ਹੋਇਆ ਸਾਡਾ। ਸੋ ਇਹ ਵੀ ਪਹਿਲੂ ਹੈਗਾ, ਮਤਲਬ ਕਿ ਉਹ ਗੋਲੀਬਾਰੀ ਲਗਾਤਾਰ ਜਾਰੀ ਹੈ, ਉਹ ਸੀਜ਼ਫਾਇਰ ਦਾ ਉਲੰਘਣ ਵਾਰ ਵਾਰ ਕਰ ਰਹੇ ਨੇ, ਪਰ ਜਿਹੜੇ ਉਹ ਮਿਜ਼ਾਈਲਾਂ ਰਾਹੀਂ ਜਾਂ ਡਰੋਨ ਰਾਹੀਂ ਜਾਂ ਇਹ ਦੂਸਰੇ ਜਿਹੜੇ ਭੇਜੇ ਜਾ ਰਹੇ ਨੇ ਉਹਨਾਂ ਵੱਲੋਂ, ਮਤਲਬ ਰੋਕੇਟ ਦਾਗੇ ਜਾ ਰਹੇ ਨੇ ਉਹਨਾਂ ਰਾਹੀਂ, ਉਹਨਾਂ ਨੂੰ ਸਾਡਾ ਡਿਫੈਂਸ ਸਿਸਟਮ ਹਵਾ 'ਚ ਹੀ ਫਿਊਜ਼ ਕਰ ਰਿਹਾ, ਨਕਾਰਾ ਕਰ ਰਿਹਾ। ਅਤੇ ਜਿਹੜੇ ਹੁਣ ਤਾਜ਼ੀ ਰਿਪੋਰਟ ਜੋ ਆਈ ਹੈ ਕਿ 3 ਸੂਬਿਆਂ ਦੇ 11 ਸ਼ਹਿਰ ਪਾਕਿਸਤਾਨ ਦੇ ਨਿਸ਼ਾਨੇ 'ਤੇ ਸੀ, ਜਿਹਦੇ ਵਿੱਚ ਜੰਮੂ ਕਸ਼ਮੀਰ, ਮਤਲਬ ਜੰਮੂ ਕਸ਼ਮੀਰ ਦਾ ਜੰਮੂ, ਸਾਂਬਾ, ਕੇਰਨ, ਤੰਗਧਾਰ, ਕਰਨਾ, ਅਖਨੂਰ, ਆਰ ਐਸ ਪੁਰਾ ਸੈਕਟਰ ਦੇ ਵਿੱਚ ਤਾਂ ਗੋਲੀਬਾਰੀ ਦੀ ਵੀ ਖਬਰ ਆ ਰਹੀ ਹੈ, ਅਤੇ ਅਰਨੀਆ। ਇਸੇ ਤਰ੍ਹਾਂ ਪੰਜਾਬ ਦਾ ਪਠਾਨਕੋਟ, ਜਿਹਦਾ ਏਅਰਬੇਸ 'ਤੇ ਪਹਿਲਾਂ ਵੀ ਇੱਕ ਵਾਰ ਅਟੈਕ ਹੋ ਚੁੱਕਿਆ, ਅਤੇ ਉਸ ਸਮੇਂ ਸ਼ਾਇਦ ਇਹ ਵੀ ਵੱਡੀ ਗਲਤੀ ਸੀ ਕਿ ਉਸ ਸਮੇਂ ਏਅਰਬੇਸ 'ਚ ਉਹਨਾਂ ਦੇ ISI ਵਾਲਿਆਂ ਨੂੰ ਅਸੀਂ ਬੁਲਾ ਕੇ ਦਿਖਾਤਾ ਸੀ ਸਾਰਾ ਕੁਛ, ਫੇਰੀ ਕਰਾਤੀ ਸੀ। ਸੋ ਇਹ ਵੀ ਸਵਾਲ ਰਿਹਾ, ਅਤੇ ਇਹ ਉਹ ਏਅਰਬੇਸ ਫਿਰ ਉਹਨਾਂ ਦੇ ਹਮਲੇ 'ਤੇ ਹੈ, ਅਤੇ ਉਹਦਾ ਨਤੀਜਾ ਧਰਮਸ਼ਾਲਾ 'ਚ ਚੱਲ ਰਿਹਾ ਮੈਚ ਵਿਚਾਲੇ ਰੋਕਣਾ ਪਿਆ, ਅਤੇ ਉਹ ਐਮਰਜੈਂਸੀ ਗੇਟ ਖੋਲ੍ਹਣੇ ਪੈਣੇ। ਰਾਜਸਥਾਨ ਦੇ ਜੈਸਲਮੇਰ ਅਤੇ ਪੋਖਰਨ, ਇਹ ਮੁੱਖ ਸ਼ਹਿਰਾਂ ਦੇ ਹਵਾਲੇ ਨਾਲ ਹੁਣੇ ਖਬਰ ਆ ਰਹੀ ਹੈ ਕਿ ਇਹ ਨਿਸ਼ਾਨੇ 'ਤੇ ਸੀ, ਇਹਨਾਂ ਨੂੰ ਟਾਰਗੇਟ ਕਰਕੇ ਡਰੋਨ ਜਾਂ ਰੋਕਟ ਦਾਗੇ ਜਾ ਰਹੇ ਸੀ।
ਅਤੇ ਦੀਪਕ ਜੀ, ਕੋਈ ਇਸ ਤਰ੍ਹਾਂ ਦੀ ਖਬਰ ਵੀ ਹੈ ਵੀ ਭਾਰਤ ਵਾਲੇ ਪਾਸਿਓਂ ਜਿਹੜੀ ਰਿਟੈਲੀਏਸ਼ਨ ਅਜੇ ਤੱਕ ਸਿਰਫ ਪਾਕਿਸਤਾਨ ਵੱਲੋਂ ਆਉਂਦੇ ਹਮਲਿਆਂ ਨੂੰ ਸਿਰਫ ਨਿਊਟਰਲਾਈਜ਼ ਕੀਤਾ ਜਾ ਰਿਹਾ, ਰੋਕਿਆ ਜਾ ਰਿਹਾ, ਜਾਂ ਕੋਈ ਜਵਾਬੀ ਕਾਰਵਾਈ ਦੀ ਵੀ ਕੋਈ ਜਾਣਕਾਰੀ ਪਹੁੰਚ ਰਹੀ ਹੈ ਅਜੇ?
ਨਹੀਂ, ਦੇਖੋ ਜਵਾਬੀ ਕਾਰਵਾਈ ਦੇ ਵਿੱਚ ਤਾਂ ਹੀ ਸਾਡੇ ਨੇ ਜਾ ਕੇ ਉਹਨਾਂ ਦੇ ਲਾਹੌਰ ਦੇ ਵਿੱਚ, ਕਰਾਚੀ ਦੇ ਵਿੱਚ, ਰਾਵਲਪਿੰਡੀ ਦੇ ਵਿੱਚ, ਹੈ ਨਾ, ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕਰਨ ਦੀ ਖਬਰਾਂ ਦਿੱਤੀਆਂ ਜਾ ਰਹੀਆਂ ਨੇ
ਨਹੀਂ ਉਹ
ਅੱਜ।
ਜੀ 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 ਪਰ ਇਸ ਵੇਲੇ ਜਿਹੜੀ ਕੋਈ ਜਿਹੜਾ ਹੁਣ ਜੋ ਐਕਸ਼ਨ ਚੱਲਦਾ ਪਿਆ, ਜੋ ਗਤੀਵਿਧੀਆਂ ਹੋ ਰਹੀਆਂ ਨੇ,
ਉਹਦੇ ਬਾਰੇ ਅਜੇ ਕੋਈ ਬੁਲੇਟਿਨ ਅਧਿਕਾਰਤ ਜਾਰੀ ਨਹੀਂ ਹੋਇਆ, ਜਾਂ TV ਚੈਨਲ ਸੋ ਕਾਲਡ ਦਾਅਵਾ ਕਰ ਰਹੇ ਨੇ ਆਪਣੇ ਵੱਲੋਂ ਕਿ ਔਰ ਇਹ ਵੈਸੇ ਹੀ ਕਲੀਅਰ ਕੱਟ ਹੈ ਜੀ ਕਿ ਜਦੋਂ ਉਹ ਹਮਲਾ ਕਰਨਗੇ ਤਾਂ ਅਸੀਂ ਚੂੜੀਆਂ ਥੋੜਾ ਪਾਈਆਂ, ਅਸੀਂ ਕਿਹੜਾ ਚੁੱਪ ਕਰਕੇ ਬੈਠਣਾ, ਫਿਰ ਜਵਾਬੀ ਕਾਰਵਾਈ ਤਾਂ ਹੋਊਗੀ। ਸੋ ਜਵਾਬ ਦੇ ਵਿੱਚ ਤਾਂ ਸਾਡੇ ਜਵਾਨ ਲੱਗੇ ਹੋਏ ਨੇ, ਸੋ ਇਸੇ ਲਈ ਉਹ ਸਾਰੀਆਂ ਤੈਨਾਤੀਆਂ ਕੀਤੀਆਂ ਗਈਆਂ ਨੇ, ਇਸੇ ਲਈ ਸੈਕਿੰਡ ਲਾਈਨ ਵੀ ਤੈਨਾਤ ਕਰ ਲਈ ਗਈ, ਇੱਕ ਡਾਕਟਰ ਵੀ, ਪੁਲਿਸ ਵੀ, ਹੈ ਨਾ, ਹੋਰ ਸਾਰੇ ਸਿਸਟਮ ਵੀ, ਪ੍ਰਸ਼ਾਸਨ ਵੀ, ਉਸ ਨੂੰ 24 ਘੰਟੇ ਅਲਰਟ ਕਰ ਲਿਆ ਗਿਆ। ਸੋ ਇਸੇ ਪ੍ਰਕਿਰਿਆ ਦਾ ਹਿੱਸਾ
ਜੀ। ਸਾਡੇ ਕੋਲ ਸੁਣਨ ਵਾਲੇ ਜਲੰਧਰ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਰਹਿੰਦੇ ਨੇ, ਉਹ ਦੱਸ ਰਹੇ ਨੇ ਵੀ ਉੱਥੇ ਇਸ ਵੇਲੇ ਕਾਫੀ ਜਿਹੜਾ ਮਾਹੌਲ ਆ, ਭਾਵੇਂ ਹਰ ਅਟੈਕ ਨਿਊਟਰਲਾਈਜ਼ ਕੀਤਾ ਜਾ ਰਿਹਾ, ਪਰ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਉਹ ਕਾਫੀ ਚਿੰਤਾਜਨਕ ਬਣੀ ਹੋਈ ਆ।
ਅੱਜ 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 ਵਿਜੇ ਜੀ ਇਸ ਚਿੰਤਾ ਦੇ ਵਿੱਚੋਂ ਹੀ ਬਾਰਡਰੀ ਖੇਤਰ ਦੇ ਵਿੱਚ ਅੰਮ੍ਰਿਤਸਰ, ਮੋਗਾ, ਕਪੂਰਥਲਾ, ਪਠਾਨਕੋਟ, ਇਹਨਾਂ ਖੇਤਰਾਂ 'ਚ ਪੁਲਿਸ ਵੱਲੋਂ ਬਕਾਇਦਾ ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਅਨਾਊਂਸਮੈਂਟ ਕੀਤੀ ਗਈ, ਮੀਡੀਆ 'ਤੇ ਨਿਊਜ਼ ਫਲੈਸ਼ ਕੀਤੀਆਂ ਗਈਆਂ ਕਿ ਕੋਈ ਆਪਣੇ ਕਿਸੇ ਵੀ ਤਰ੍ਹਾਂ ਦੇ ਸਮਾਗਮ 'ਚ ਵੀ ਪਟਾਕਾ ਨਹੀਂ ਚਲਾਏਗਾ। ਸੋ ਵਿਆਹ, ਸ਼ਾਦੀ, ਖੁਸ਼ੀ, ਕਾਸੇ ਦੇ ਵਿੱਚ ਵੀ ਤੁਸੀਂ ਪਟਾਕਿਆਂ ਦੀ ਵਰਤੋਂ ਨਹੀਂ ਕਰਨੀ, ਕਿਤੇ ਭੁਲੇਖਾ ਨਾ ਕੋਈ ਰਹਿ ਜਾਵੇ, ਇਸ ਲਈ ਪੂਰਨ ਤੌਰ 'ਤੇ ਦੀ ਰੋਕ ਕੀਤੀ ਗਈ ਹੈ। ਔਰ ਜਦੋਂ ਇਹ ਬਲੈਕਆਊਟ ਹੈ ਤਦ ਇਹ ਵੀ ਹੈ ਕਿ ਤੁਸੀਂ ਆਪਣੇ ਜਨਰੇਟਰ ਵਗੈਰਾ ਇਹ ਸਿਸਟਮ ਵੀ ਬੰਦ ਕਰਨੇ ਆ, ਇੱਥੋਂ ਤੱਕ ਕਿ ਜਿਹਨਾਂ ਲੋਕਾਂ ਨੇ ਕੈਮਰੇ ਲਵਾਏ ਨੇ ਉਹਨਾਂ ਦੀਆਂ ਲਾਈਟਾਂ ਵੀ ਔਫ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਬੇਸ਼ੱਕ ਕੁਝ ਟੈਕਨੋਲੋਜੀ ਦੇ ਮਾਹਿਰਾਂ ਦਾ ਇਹ ਵੀ,
ਮੈਂ ਉਹ ਪੁੱਛਣ ਲੱਗਾ ਤੁਹਾਨੂੰ,
ਹਾਂ ਅੱਜ ਦੀ ਤਰੀਕ ਦੇ ਵਿੱਚ ਤਾਂ ਮਤਲਬ ਕਿ ਲੋਕੇਸ਼ਨ ਜਦੋਂ ਮਿਲ ਜਾਂਦੀ ਹੈ ਜਦੋਂ GPS ਸਿਸਟਮ ਹੈਗਾ, ਜਦੋਂ ਫੀਡ ਸਿਸਟਮ ਹੈਗਾ ਕਿ ਉਹ ਮਜ਼ਾਈਲਾਂ 'ਚ ਫੀਡ ਕਰਕੇ ਇੰਨੇ ਕਿਲੋਮੀਟਰ ਇਹ ਪਲੇਸ 'ਤੇ ਇਹ ਪਲੇਸ 'ਤੇ, ਫਿਰ ਉਹਦੇ ਵਿੱਚ ਜਿਵੇਂ ਸਾਡੇ ਵਾਲਿਆਂ ਨੇ ਜਾ ਕੇ ਰਾਤ ਨੂੰ ਉਹਨਾਂ ਦੇ ਟਿਕਾਣੇ ਨਸ਼ਟ ਕੀਤਾ, ਫਿਰ ਇਹਦਾ ਕੀ ਅਹਿਮੀਅਤ ਰਹਿੰਦੀ ਹੈ? ਪਰ ਫਿਰ ਵੀ ਇਹ ਕੁਝ ਇਤਿਆਤ ਹੁੰਦੇ ਨੇ, ਮਤਲਬ ਇੱਕ ਖੁੱਲ੍ਹੀ ਰੋਸ਼ਨੀ 'ਚ ਸਾਰਾ ਕੁਝ ਦੇਖਣਾ, ਨੰਗੀ ਅੱਖ ਨਾਲ ਦੇਖਣਾ, ਹੈ ਨਾ, ਉਸ ਪ੍ਰਕਿਰਿਆ ਤਹਿਤ ਇਹਦੇ ਵਿੱਚ ਕੁਝ ਨਾ ਕੁਝ ਤਾਂ ਮਤਲਬ ਕਿ ਮੈਂਟਲੀ ਜਿਵੇਂ ਆਪਾਂ ਕਹਿੰਦੇ ਹਾਂ ਨਾ, ਇੱਕ ਪ੍ਰੈਸ਼ਰਾਈਜ਼ ਹੁੰਦਾ ਕਿ ਹਨੇਰਾ ਹੋ ਗਿਆ, ਕੁਛ ਹੋ ਗਿਆ, ਅਤੇ ਕੁਛ ਬੰਦਿਆਂ ਨੂੰ ਆਪਣੇ ਆਪ ਨੂੰ ਇਹ ਫੀਲਿੰਗ ਹੁੰਦੀ ਹੈ ਕਿ ਹਾਂ ਅਸੀਂ ਸ਼ਾਇਦ ਨਹੀਂ ਦਿਖਾਂਗੇ। ਸੋ ਇਸ ਲਈ ਇਹ ਪਹਿਲੂਆਂ ਨੂੰ ਕੁਝ ਅਖਤਿਆਰ ਕਰਨਾ, ਉਹਦੇ ਵਿੱਚ ਕੋਈ ਹਰਜ ਨਹੀਂ ਹੈ। ਬੇਸ਼ੱਕ ਸਾਇੰਟੀਫਿਕ ਤੌਰ 'ਤੇ ਇਸ ਵਾਰ ਮੰਨਿਆ ਜਾ ਰਿਹਾ ਕਿ ਇਹਦਾ ਕੋਈ ਬੇਸ ਬਣਦਾ ਨਹੀਂਗਾ।
ਜੀ
ਬਿਲਕੁਲ ਜੀ, ਰੱਬ ਖੈਰ ਕਰੇ ਬਸ। ਧੰਨਵਾਦ।
ਰੱਬ ਖੈਰ ਕਰੇ, ਰੱਬ ਖੈਰ ਕਰੇ, ਬਿਲਕੁਲ, ਬਿਲਕੁਲ। ਮਿਹਰਬਾਨੀ ਦੀਪਕ ਜੀ, ਬਹੁਤ ਧੰਨਵਾਦ, ਥੈਂਕ ਯੂ।